Benim nasıl yeterli bence insan. जीव ब्रह्म का अधिष्ठान कुटस्थ है, देखो ना, जीव ब्रह्म का अधिष्ठान कुटस्थ है, जह जो आपने कहा सो नहीं बन सकता, क्योंकि जीव आरोपित है, इसलिए सिद्धि अब तक नहीं हुई है। हाँ, आरोप ही कर देता, कहते दोष ला देता, देखा दुखा तो है नहीं, आरोप जिदा और किसी ने चंद्रमा दिखाना हो दूजा और पेड़ देख, पेड़ से चंद्रमा आरोपित करता, पेड़ से चंद्रमा नहीं है दिखाना, तो चंद्र है ना, ना आरोपित कर देना, आरोप करके फिर बाद करना, समझाने वास्ते। इसे इसकी सिद्धि अब तक नहीं हुई, ऐसी आशंका का समाधान करने के लिए जीव को कौमितिक न्याय से सिद्ध करते हैं। एतस्मिन् नैव चेतन्ये जगद् आधारेति जदा तदा तदेक देशस्य जीव वासस्य का कथा। एतस्मिन् एव चैतन्ये, इसी अधिष्ठान चेतन में ही जदा जगत आरोपिते, जब संपूर्ण जगत आरोपित होता है, तदा तदेक देशस्य, तब जगत के एक देश जीव भावस्य, जीव रूप चिदाभास का आरोपित होने से का कथा, क्या कहना है, अर्थात चिदाभास भी आरोपित होगा, इस विषय में क्या कहना है। जगत आरोपित है तो चिदाभास भी तो आरोपित है, जगत की कल्पना कर ली अपना, चिदाभास की भी कल्पना कर ली। संपूर्ण जगत का अधिष्ठान जो चेतन है, वह एक होने के कारण तत्पदार्थ और त्वम पदार्थ का भेद ना होने पर, अर्थात जब तत्त्वम पदार्थ का भेद है नहीं, तो एक ही अर्थ के वाचक तत् और त्वम दो पदों का कथन पूर्ण पुनरुक्ति दोष वाला है। पुनरुक्ति मैंने इको शब्द में बार बार कही जाना, जिदा तत्पद का त्वम पद का अर्थ एक है, तो पहला तत्पद नु कहता, फिर त्वम पद नु कहता, पुनरुक्ति हो गया, अर्थ तो एक ही है, तो बार बार उन्होंने कही जाना, कहते पुनरुक्ति। ऐसी आशंका के उत्तर में कहते हैं कि तत्पदार्थ और त्वम पदार्थ का उपाधिक भेद और स्वरूपतः अभेद अंगीकार किया है, स्वरूपतः दोनों पदार्थ एक होने पर भी उपाधिकृत भेद को लेकर दो शब्दों का प्रयोग पुनरुक्ति दोष से युक्त नहीं, और ना ही अर्थों की पुनरुक्ति है। वो स्वरूप से तो एक है तत्पद और त्वम पद, पर उपाधिकृत भेद है, वो उपाधिकृत भेद नु लेकर के पुनरुक्ति नहीं है, स्वरूप नु लेके है, कहते स्वरूप नु आप दस नहीं, स्वरूप तो एक ही है, लेखा स्वरूप का थोड़ी भुलेखा से चिदाभास का क्या, इसलिए पुनरुक्ति नहीं है। जगत ते जगत दे जगत तद एक देश ख्या समाया रूपस्य भेदता तत्व पदार्थ भिन्न सो वस्तु तत्व एकता चिति। जगत देश के जगत एक देशस्य समारोप्य रूपत्वस्य भेदता, जगत और जगत का एक देश चिदाभास रूप रोपित उपाधि से भेद से, रोपित उपाधि के भेद से तत्पद और त्वम पद, तत्पद त्वम पद यही चल रहे है तत् तुम पदार्थों तत् और तुम इन दोनों पदों का अर्थ भी भिन्न भिन्न है। वस्तुता तू वास्तव में तो स्वरूप से तो चित्ते एकता चेतन का भेद ही है अभेद ही है। वैसे स्वरूप से तो चेतन एक ही है, स्वरूप से चेतन का भेद नहीं है। जिदा उधर कल तुम दसिया से वो आया ना भागवत विच भी एक वृक्ष के दो पक्षी है दोनों चेतन है, चेतन चेतन दोनों चेतन है। एक कर्म कर रहा है एक कर्म करता है उसके फल सुख दुख भोगता है, दूसरा साक्षी है वो देख ही रहा बस प्रकाश कर रहा है। तो वो चेतन उन्होंने भी कहते उन्होंने भी कहते कहते चेतन देखी है, चेतन दो नहीं है, वो बात ही फिर दो लग रहे है। शुक्ति में आरोपित मिथ्या रजत में अधिष्ठान शुक्ति का इदम अंश और आरोपित का अंश रजत दोनों धर्म प्रतीत होते हैं, इसलिए सीपी में रजत को कल्पित मानते हैं। उसी प्रकार चिदाभास में भी अधिष्ठान कुटस्थ तथा आरोपित दोनों का धर्म प्रतीत हुआ हुए बिना चिदाभास आरोपित कैसे बन सकेगा, इस आशंका का उत्तर आगे के श्लोक में ठीक है। सीपी दे विच जिदा चांदी प्रतीत होंदी है ते चांदी दा मिथ्यापना प्रतीत हो रहा है, इदा कह रहे जिहड़ा अधिष्ठान कुटस्थ है उहदे विच जिहड़ा चिदाभास आरोपित है उहदा भी इदां प्रतीत हो रहा है। दसणगे कर्तृत्वादीन बुद्धि धर्मानुस्फूर्ति ख्याम ज च आत्म रूपताम तभी भाति पुरता वासो तो भर्मो भवेत। कर्तृत्वादीन बुद्धि धर्मान देखो ये बहुवचन है, कर्तृत्व आदीन बुद्धि धर्मान दोनों गिरजान है ना, देही गिरजान खाई वो अर्थ लगेगा, वो भी बहुवचन है देही गिरजान खाई गिरज ना खाई ये अर्थ नहीं होता। कर्तृत्व भोक्तृत्व आदि आरोपित बुद्धि रूप आदि के धर्म को चा स्फूर्त्याख्यान आत्म रूपता और स्फूर्ण रूप अधिष्ठान चेतन के स्वरूप को दत्त धारण करता हुआ चिदाभास पुरतः अभिभाति सामने अर्थात स्पष्ट ही भासता है, अतः अभास इसलिए चिदाभास जीव भास भ्रमावेत भ्रम रूप अर्थात कल्पित है। कौन चिदाभास बस कल्पना ही कर ली है, कल्पना कर ली कि ये मेरा है ये कुटिया मेरी है जेठ पत्थर दी है जेठ पत्थर दी है ये शरीर मैं हूं तो मैं तो रूप ही नहीं है, रूप ना रंग ना रेख किस तह गुण ते प्रभ भिन्न। इस चिदाभास के भ्रम का हेतु बुद्धि के स्वरूप का अविवेक ही है। की कह रहे हैं इस चिदाभास के भ्रम का हेतु भ्रम का कारण कौन है, बुद्धि का अवेक अवेक कहो चाहे अज्ञान कहो, अज्ञान अवेक को चीज है, विवेक मैंने ज्ञान अवेक मैंने अज्ञान बुद्धि नु ज्ञान नहीं है ता है। हाँ चिदाभास नु अपना स्वरूप मान लिया के गड़बड़ कितने फिर बुद्धि से। इस चिदाभास के भ्रम का हेतु बुद्धि के स्वरूप का वेग ही है, वह अनर्थ का हेतु होने से निवारणी है, इस विपरीत को कहते हैं। का बुद्धि का जमा भाषा को वाता आत्मात्र जगत कथम इत्यानिर्णय तो मोह स्वयं संसारा इच्छते। बुद्धि का बुद्धि कौन है, बुद्धि का स्वरूप क्या है, बुद्धि का स्वरूप क्या है, अयम अभासा कहा यह चिदाभास का स्वरूप क्या है, वह आत्मा कहा अथवा आत्मा का क्या स्वरूप है। हाँ प्रश्न करता ना, बुद्धि क्या है, जगत क्या है, अतर जगत कथम, इस आत्मा में जगत कैसे उत्पन्न हुआ, इति अनिर्णयतः, इस प्रकार इनों का अविवेक ना होने से ही मोह अविवेक रूप मोह उत्पन्न होता है, सा आयम संसार इच्छते, यही मोह संसार कहा जाता है। ये मोह नु कहते संसार, मोह किनु कहते, असली देखो स्नेह होता ना, स्नेह मैंने प्रेम, तुम कई बार दसा जल दे विच एक गुण है स्नेह, न्याय शास्त्र का कथन है, जल दे विच एक गुण है स्नेह, वो स्नेह जेड़ा है ना सुकी मिट्टी है ना ओदे विच पा दो पानी तो वो उन्नू पिंडी भाव बना देगा, कट्ठा कर देगा, आटे च पा दोगे तो कला कला आटा सुटोगे तो खिलर देगा, कण कण उस पानी पा दोगे तो पिंडी भाव हो जाएगा, फिर उन्होंने सुटोगे तो फिर नहीं
मतलब जानके इकट्ठा करने की
शक्ति है स्नेह। हाँ यही पुरुष दे विच स्नेह रूप शक्ति है, वो संसार नु अपना कट्ठा करी जाता, वो स्नेह रूप शक्ति, स्नेह मैंने प्रेम, वो प्रेम रूपी शक्ति नष्ट हो जाए ब्रह्मी ब्रह्म।
इतना प्रेम करती तभी अपना अपना कर कैसे आपना प्रेम
अपना मोह तो होगी,
फिर हम दुख तो होगा, फिर आप दुख तो
होगा,
हम यही प्रेम परमात्मा वाला पाला के वो पाला
बस कम बन दूंगा,
हम साथ वाला पाया दुखा का कारण है,
दुखी कोई है मैं दुखी हूँ
अपने ले रहे
हूँ, बुरा नहीं मानना चाहिए सर, बेटी में चोट लगी है कितना दुख है, इना ही मोह इधर हो जाए। कालिदास पत्नी अपनी ने इतना प्रेम करता सी, इतना प्रेम करता सी, वो एक दिन मायके चलेगी, मायके
मैंने
हाँ मायके मैंने देखे पेके चल गई, तो उन्होंने जो बाहर गया थी, जो आया तो उन्हें पूछा भी किथे गई, उन्हें कहा उसे मैके गई है, अच्छा उठो चल पे रात में, रात में चल पाया तो सरपल कच्चे कोठे होते थे, उतो भी नहीं गया भी बल पऊगा, कच्चे कोठे से कोठे तो सरप लमक रहा थी, और सरप न फड़ के तो उत्ते चढ़ गया कोठे से, उत्ते घर वाली सुती थी, ਉਹਨੂੰ ਜਾ ਕੇ ਦਿਖਾ, ਉਹ ਜਾਗ ਗਈ, ਕੌਣ ਤੁਸੀਂ ਕੌਣ ਜੀ, ਉਹਨੇ ਦੱਸਿਆ ਤੁਸੀਂ ਕਿੱਥੋਂ ਦੀ ਆਏ, ਇੱਧਰ ਮੰਮੀ ਡੈਡੀ ਸਾਡੇ ਨੂੰ ਨਹੀਂ ਪਤਾ ਲੱਗਾ, ਕਹਿੰਦਾ ਮੈਂ ਤਾਂ ਇੱਥੋਂ ਦੀ ਚੜ੍ਹਾ ਆ, ਕਿੱਦਾਂ ਪੌੜੀ ਤੇ ਆਇਆ ਰੱਸੀ ਜਗ੍ਹਾ ਲਮਕ ਰਹੀ ਸੀ, ਉਹਨਾਂ ਕਿਹੜੀ ਰੱਸੀ, ਇੱਥੇ ਤਾਂ ਰੱਸੀ ਕੋਈ ਨੀ, ਜਦ ਦੀਪਕ ਜੋ ਵੀ ਲੋ ਕਰਕੇ ਦੇਖਿਆ ਸੱਪ, ਕਹਿੰਦੀ ਓਹੋ ਤੈਨੂੰ ਤੇ ਮੇਰੇ ਮੂੰਹ ਦੇ ਵਿੱਚ ਰੱਸੀ ਦਾ ਉਹ ਸੱਪ ਦਾ ਗਿਆਨ ਹੀ ਨਹੀਂ ਹੈ, ਇਤਨਾ ਤੂੰ ਮੇਰੇ ਨਾਲ ਮੋਹ ਕਰ ਰਿਹਾ, इतना कि परमात्मा ना करता तो तेरा बेड़ा पार हो जाता, ऐसी चोट बजी, अंदर गल तो ठीक है, अंदर लै के रोना जितो अंदर नहीं करते छड़ के आ गए, इन्ना मोह सी वो, जो मोह फिर दूजे पास होया तो फिर बेड़ा पार हो गया, मोह नहीं काम करना,
प्रेम
ही प्रभ पाए, ये बात है, प्रेम तो बगैर तो कोई पा ही नहीं सकता, ना देखो राम जी भरत नू कह रहे हैं, भरत कह रहे हैं मैं बहुत प्रेम करदा तुहाडे नाल, तो वो कहते प्रेम जेड़ा स्वार्थी नहीं हुंदा, जनक जी उन्होंने उपदेश कर रहे हैं भरत नू, तू राम जी नू की दे सकता, राम जी वास्ते मैं प्राण नहीं दे सकता, ਉਹਦੇ ਕਦੀ ਕਦੀ ਵਿਯੋਗ ਦੇ ਵਿੱਚ ਪ੍ਰਾਣ ਦੇਣਾ ਤੇ ਸਹਿਲ ਹੋ ਜਾਂਦਾ, ਗੱਡੀ ਥੱਲੇ ਸਾਰੇ ਮਰ ਜਾਂਦੇ ਆ, ਜੀਣਾ ਮੁਸ਼ਕਿਲ ਹੋ ਜਾਂਦਾ ਪ੍ਰੇਮ ਚ ਵਿਯੋਗ ਵਿੱਚ। ਹਾਂ ਮਰਨਾ ਤੇ ਸਹਿਲ ਆ, ਜੀਣਾ ਮੁਸ਼ਕਿਲ ਹੋ ਜਾਂਦਾ। ਤੇ ਜੇ ਤੂੰ ਸਵਾਰਥੀ ਪ੍ਰੇਮ ਨਹੀਂ ਤੇ ਤੂੰ ਉਸ ਕੋਲ ਚਾਹ ਚੋ ਰਿਹਾ, ਜਿਹਦੇ ਨਾਲ ਪ੍ਰੇਮ ਹੁੰਦਾ ਨਾ ਬੰਦਾ ਕੀ ਸੋਚਦਾ, ਇਹਨੂੰ ਮੈਂ ਖੁਸ਼ ਕਰਾਂ, ਕਿਹੜੀ ਵਸਤੂ ਇਹਨੂੰ ਚਾਹੀਦੀ ਉਹ ਲਿਆ ਕੇ ਉਹਨੂੰ ਦਿੰਦਾ। ਤੇ ਜੇ ਤੂੰ ਰਾਮ ਜੀ ਨੂੰ ਪ੍ਰੇਮ ਕਰਦਾ ਤੇ ਉਹਨੂੰ ਕੋਈ ਵਸਤੂ ਦੇ, ਉਹਨੂੰ ਪੁੱਛ ਤੈਨੂੰ ਕੀ ਚਾਹੀਦਾ, ਤੂੰ ਕਿਹਦੇ ਨਾਲ ਖੁਸ਼ ਆ, ਮੈਂ ਤੈਨੂੰ ਖੁਸ਼ ਰੱਖਣਾ ਚਾਹੁੰਦਾ, ਤੇ ਉਹਦੇ ਚਰਨਾਂ 'ਚ ਬੈਠ ਕੇ ਉਹਨੂੰ ਪੁੱਛ ਤੈਨੂੰ ਕਿਹੜੀ ਵਸਤੂ ਚਾਹੀਦੀ ਹੈ, ਉਹ ਉਹਨੂੰ ਦੇ ਜੇ ਤੂੰ ਪ੍ਰੇਮ ਕਰਦਾ, ਤੂੰ ਉਹਦੇ ਉੱਤੇ ਲੈਣਾ ਚਾਹ ਰਿਹਾ, ਤੂੰ ਸਵਾਰਥੀ ਪ੍ਰੇਮ ਕਰ ਰਿਹਾ। ਤੇ ਪ੍ਰੇਮ 'ਚ ਸਵਾਰਥ ਨਹੀਂ ਹੁੰਦਾ। ਤੇ ਫਿਰ ਉਹਦੇ ਚਰਨਾਂ 'ਚ ਬੈਠਾ, ਬੇਨਤੀ ਕੀਤੀ, ਤੈਨੂੰ ਕੀ ਦੱਸੋ ਮੈਂ ਤੈਨੂੰ ਪ੍ਰੇਮ ਕਰਦਾ, ਕੀ ਚਾਹੀਦਾ ਤੈਨੂੰ? ਕਹਿੰਦਾ ਬਸ ਬਸ ਤੂੰ ਜਿੱਤ ਗਿਆ ਪਰਸ, ਮੈਂ ਹਾਰ ਗਿਆ। ਰਾਮ ਜੀ ਕਹਿੰਦੇ, ਕਹਿੰਦਾ ਹਾਰਨ ਵਾਲੇ ਥੱਲੇ ਨਹੀਂ ਬੈਠਦੇ, ਹਾਰਨ ਵਾਲੇ ਜਿੱਤਣ ਵਾਲੇ ਥੱਲੇ ਨਹੀਂ ਬੈਠਦੇ, ਤੂੰ ਜਿੱਤ ਗਿਆ, ਤੂੰ ਜਿੱਤ ਗਿਆ, ਜਿੱਤਣ ਵਾਲੇ ਥੱਲੇ ਨਹੀਂ ਬੈਠਦੇ, ਉੱਪਰ ਬੈਠ, ਉਹਨੂੰ ਆਪਣੇ ਪਾਸ ਬਿਠਾਇਆ। ਕਹਿੰਦੇ ਠੀਕ ਹੈ, ਜਿਹੜਾ ਰਾਜ ਤੂੰ ਮੈਨੂੰ ਦੇਣ ਆਇਆ ਮੈਂ ਲੈ ਲਿਆ, ਮੈਂ ਸਵੀਕਾਰ ਕਰ ਲਿਆ, ਪਰ ਪਿਤਾ ਜੀ ਵੀ ਬਚਨ ਨਾਲ ਝੂਠਾ ਹੋਵੇ, ਉਹ 12 ਸਾਲ ਮੇਰਾ ਰਾਜ ਤੂੰ ਸੰਭਾਲ, 12 ਸਾਲਾਂ ਬਾਅਦ ਆ ਕੇ ਮੈਂ ਤੇਰੇ ਕੋਲ ਲੈ ਲਈ। ਚਲੋ ਉਹ ਤਾਂ ਦੂਸਰਾ ਪ੍ਰਸੰਗ ਹੋ ਜਾਏਗਾ ਨਾ, ਫਿਰ ਗੱਲ ਲੰਬੀ ਚਲ ਜਾਊਗੀ, ਛੱਡੋ। ਹਾਂਜੀ ਤਰਵੰਜਾ ਸਲੋਕ ਦਾ ਪੂਰਵ ਉਕਤ ਪ੍ਰਕਾਰ ਸੀ ਹੈ। ਹਾਂ ਅਗਰ ਬੁੱਧੀ ਕਾ, ਬੁੱਧੀ ਕੌਣ ਹੈ, ਬੁੱਧੀ ਕਾ ਕਿਆ ਸਰੂਪ ਹੈ? ਅਯਮ ਅਭਾਸ ਕਹਾ ਯਹ ਚਿਦਾਭਾਸ ਕਾ ਕਿਆ ਸਰੂਪ ਹੈ, ਵਾ ਆਤਮਾ ਕਹਾ ਅਥਵਾ ਆਤਮਾ ਕਾ ਕਿਆ ਸਰੂਪ ਹੈ? ਅਤਰ ਜਗਤ ਕਸਮ, ਇਸ ਆਤਮਾ ਮੈਂ ਜਗਤ ਕੈਸੇ ਉਤਪੰਨ ਹੋਗਾ? ਇਤੀ ਅਨਿਰਣਯਤਾ, ਇਹਦਾ ਨਿਰਣੇ ਨਹੀਂ ਹੋ ਪਾਇਆ, ਇਸ ਪ੍ਰਕਾਰ ਇਹਨੋ ਕਾ ਵਿਵੇਕ ਨਾ ਹੋਣੇ ਸੇ ਹੀ ਮੋਹ ਅਵਿਵੇਕ ਰੂਪ ਮੋਹ ਉਤਪੰਨ ਹੋਤਾ ਹੈ, ਸਾ ਅਯਮ ਸੰਸਾਰ ਇੱਛੇ ਤੇ ਜੈ ਮੋਹ ਸੰਸਾਰ ਕਹਾ ਜਾਤਾ ਹੈ। ਉਰੁਕਤ ਪ੍ਰਕਾਰ ਸੇ ਇਸ ਸੰਸਾਰ ਕਾ ਨਿਵਰਤਕ ਕੌਣ ਹੈ? ਨਿਵਰਤਕ ਮੈਨੇ ਨਿਵਾਰਨ ਕਰਨੇ ਵਾਲਾ, ਨਿਵਿਰਤੀ ਕਰਨੇ ਵਾਲਾ। ਐਸੀ ਸ਼ੰਕਾ ਉਤਪੰਨ ਹੋਣੇ ਪਰ ਬੁੱਧੀ ਆਦਿ ਕੇ ਸਰੂਪ ਕਾ ਵਿਵੇਕ ਹੀ ਉਸ ਮੋਹ ਰੂਪ ਸੰਸਾਰ ਕਾ ਨਿਵਰਤਕ ਹੈ, ਐਸੇ ਅਭਿਪ੍ਰੇ ਕੋ ਲੇਕਰ ਵਿਵੇਕੀ ਕੋ ਗਿਆਨਵਾਨ ਤਥਾ ਉਸ ਗਿਆਨ ਸੇ ਅਨਰਥ ਕੀ ਨਿਵਿਰਤੀ ਕੋ ਕਹਿਤੇ ਹੈ। ਵਿਚਾਰ ਚੰਦ ਉਹਦੇ ਵਿੱਚ ਪਹਿਲਾਂ ਹੀ ਆਇਆ, ਕਿਹੜਾ ਇਹ ਜਗਤ ਕਿਆ ਹੈ, 3-6 ਪ੍ਰਸ਼ਨ ਹੈ ਨਾ, ਜਗਤ ਕਿਆ ਹੈ, ਜੀਵ ਕਿਆ ਹੈ, ਈਸ਼ਵਰ ਕਿਆ ਹੈ, ਸੰਸਾਰ ਕਿਆ ਹੈ, ਐਸੇ ਕਰਕੇ ਤੇ ਉਹੀ ਚੱਲ ਰਿਹਾ ਹੈ। ਉਹੀ ਬੁੱਧੀ ਕੀ ਹੈ, ਸੰਸਾਰ ਕਿਆ ਹੈ, ਤਤ ਪਦ ਦਾ ਸ਼ੋਧਨ, ਤਵਮ ਪਦ ਦਾ। ਬੁੱਧਿਆ ਆਦਿ ਨਾਮ ਸਰੂਪਮ ਜੋ ਵਿਵਿਕਤਨਪਤੀ ਸਾ ਤਤ ਵਿੱਤ ਸਾ ਏਵ ਮੁਕਤੀ ਇਤੇਵਮ ਵੇਦਾਂਤੇਸ਼ੁ ਵਿਨਿਸ਼ਚਯਾ। ਜਾ ਬੁੱਧਿਆਦਿ ਨਾਮ ਸਰੂਪਮ ਜੋ ਅਧਿਕਾਰੀ ਬੁੱਧੀ ਆਦਿ ਅਨਾਤਮ ਪਦਾਰਥ ਕੇ ਸਰੂਪ ਕੋ, ਬੁੱਧੀ ਨੂੰ ਕੀ ਕਹਿਤਾ, ਬੁੱਧੀ ਤੋਂ ਬਾਕੀ ਕੀ ਲੈ ਲੈਣਾ, ਅੰਤਾ ਕਰਨ, ਇਹ ਅਨਾਤਮ ਪਦਾਰਥ ਸਰੂਪ ਕੋ ਵਿਵਨਕਤੀ ਅਧਿਸ਼ਠਾਨ ਚੇਤਨ ਸੇ ਪ੍ਰਿਥਕ ਕਰਕੇ ਵਿਵੇਕ ਦੁਆਰਾ ਜਾਣਤਾ ਹੈ, ਸਾ ਤਤ ਵਿੱਤ ਸਾ ਏਵ ਮੁਕਤ, ਵਹਿ ਤੱਤਵ ਗਿਆਨੀ ਹੈ, ਵਹੀ ਮੁਕਤ ਹੈ, ਕਿਹੜਾ, ਬੁੱਧੀ ਨੂੰ ਜੜ ਸਮਝੇ, ਅਨਾਤਮਾ ਸਮਝੇ, ਔਰ ਆਤਮਾ ਜਿਹੜੀ ਉਹਨੂੰ ਆਪਣਾ ਸਰੂਪ ਸਮਝੇ, ਉਹ ਗਿਆਨੀ ਹੈ ਤੇ ਉਹੀ ਮੁਕਤ ਹੈ। ਸਮਝੇ ਨੀ ਜੀ, ਇੱਥੋਂ ਤੁਸੀਂ ਧੋਖਾ ਖਾ ਰਹੇ ਜੀ, ਤੁਸੀਂ ਕੀ ਚਾਹੁੰਦੇ ਜੀ, ਹੁਣ ਤੁਹਾਡੀ ਗੱਲ ਮੈਂ ਦੱਸਦਾ ਤੁਹਾਨੂੰ, ਤੁਸੀਂ ਚਾਹੁੰਦੇ ਕੀ, ਤੁਸੀਂ ਚਾਹੁੰਦੇ ਜਿੱਦਾਂ ਮੈਂ ਮਨ ਨੂੰ ਜਾਣਨਾ ਨਾ, ਵੀ ਮਨ ਜਾ ਰਿਹਾ ਮੇਰਾ, ਮੈਂ ਬੁੱਧੀ ਨੂੰ ਜਾਣਨਾ, ਬੁੱਧੀ ਮੇਰਾ ਸੰਕਲਪ ਵਿਕਲਪ ਕਰ, ਐਸੇ ਮੈਂ ਆਤਮਾ ਨੂੰ ਜਾਣਾ, ऐसे चाहते जे ना, ऐसे किदां जानोगे? वह तुसी जानने वाली तो है ही जी, बुद्धि तो होगी जड़, आत्मा जड़ नहीं है। आत्मा तो उपर कोई वस्तु हो जाने, बुद्धि तो नीचे है, बुद्धि तो जान लिया, जेदे नाल तुसी जान रहे जो उही तो तुसी जे। हुण मैं मेरा मन चला गया किथे, पिंड घूम रहा, ਉਹਨੂੰ ਜਾਣ ਰਹੇ ਨੇ ਨਾ, ਤੇ ਕਿਹਦੇ ਦੁਆਰਾ ਜਾਣਿਆ? ਨਾ
ਆਪਣੇ ਸਰੂਪ
ਦੁਆਰਾ, ਬੁੱਧੀ ਦੁਆਰਾ ਨੀ, ਆਪਣੇ ਸਰੂਪ ਦੁਆਰਾ ਜਾਣਿਆ। ਮੈਂ ਮਨ ਨੂੰ ਜਾਣ ਰਿਹਾ। ਉਜਾਗਰ ਸਿੰਘ ਜੀ ਅੱਜ ਬਾਜ਼ਾਰ ਜਾ ਰਹੇ ਜੇ, ਨਾਭੇ ਜਾ ਰਹੇ ਜੇ, ਜਾਂ ਪਟਿਆਲੇ ਜਾ, ਆਹ ਮੇਰੇ ਵਾਸਤੇ ਵਸਤੂ ਲੈ ਕੇ ਆਣਾ। ਉਜਾਗਰ ਸਿੰਘ ਸ਼ਾਮ ਨੂੰ ਲਾਏ, ਓਹੋ ਮੇਰੀ ਬੁੱਧੀ ਚ ਗੱਲ ਹੀ ਨੀ ਆਈ। ਬੁੱਧੀ ਨੂੰ ਜਾਣਿਆ ਕਿ ਨੀ, ਬੁੱਧੀ ਨੇ ਕੰਮ ਕੀਤਾ ਕਿ ਨਹੀਂ ਕੀਤਾ? ਬੁੱਧੀ ਤੋਂ, ਬੁੱਧੀ ਨੂੰ ਜਾਣਿਆ ਕਿ ਨਹੀਂ? ਮੇਰੀ ਬੁੱਧੀ ਨੇ ਮੈਨੂੰ ਤੁਸੀਂ ਦੱਸਿਆ ਸੀ, ਮੇਰੀ ਬੁੱਧੀ ਨੇ ਕੰਮ ਹੀ ਨਹੀਂ ਕੀਤਾ। ਬੁੱਧੀ ਨੂੰ ਜਾਣਿਆ ਨਾ ਫਿਰ ਕਿ ਕੰਮ ਕੀਤਾ ਕਿ ਨਹੀਂ ਕੀਤਾ, ਜਾਂ ਠੀਕ ਕੀਤਾ ਜਾਂ ਗਲਤ ਕੀਤਾ। ਤੇ ਕਿਹਦੇ ਦੁਆਰਾ ਜਾਣਿਆ? ਜਿਹਦੇ ਦੁਆਰਾ ਜਾਣ ਰਹੇ ਉਹੀ ਤਾਂ ਤੁਸੀਂ ਜੇ। ਹਾਂ, ਹੁਣ ਤੁਸੀਂ ਚਾਹੁੰਦੇ ਜੇ ਵੀ ਹੁਣ ਜਿੱਦਾਂ ਕੋਈ ਸਾਡਾ ਬੱਚੇ ਦਾ ਹੱਥ ਫੜ ਕੇ ਉਹਨੂੰ ਕਹਿੰਦਾ ਆ ਹੀ ਏਦਾਂ ਹੋਵੇ।
ਉਹੀ ਹੈ ਜੀ, ਦੇਖੋ ਸ਼ਾਸਤਰਾਂ ਮੁਤਾਬਕ, ਆਪਦੇ ਗਿਆਨ ਮੁਤਾਬਕ ਜੋ ਸਾਨੂੰ ਸਮਝਾਇਆ ਦੱਸਿਆ, ਸਾਨੂੰ ਜੱਜਮੈਂਟ ਜ਼ਰੂਰ ਹੁੰਦੀ ਹੈ, ਬਦਲ ਪ੍ਰੋਕਸ ਗਿਆਨ,
ਪਰ ਉਹ ਜਿਹੜੀ ਜੱਜਮੈਂਟ ਉਹਨੂੰ ਪੱਕਾ ਕਰ ਲਓ। ਉਹ ਜੱਜਮੈਂਟ ਨੂੰ ਪੱਕਾ ਕਰ, ਤੇ ਹੋਰ ਬਸ ਹੋ ਜਾਏਗਾ ਇੱਕ ਦਿਨ ਹੋ ਜਾਏਗਾ। ਫਿਰ ਬੰਧ ਔਰ ਮੋਕਸ਼ ਉਕਤ ਪ੍ਰਕਾਰ ਦੇ ਜਦੀ ਅਵਵੇਕ ਸੇ ਹੀ ਹੋਵੇ ਹੈ। ਦੇਖ ਲਓ ਕੀ ਕਹਿ ਰਹੇ, ਬੰਧ ਔਰ ਮੋਕਸ਼ ਉਕਤ ਪ੍ਰਕਾਰ ਸੇ ਰਹਿ ਗਈ ਸਾ ਤੱਤ ਵਿੱਤ ਸਾ ਏਵ ਮੁਕਤਾ, ਵਹੀ ਗਿਆਨੀ ਹੈ ਵਹੀ ਮੁਕਤ ਹੈ। ਇਤਿ ਏਵਮ ਵਿਦਾਂਤੇ ਸ਼ੁ ਵਿਨਿਸ਼ਚਿਆ, ਇਸ ਪ੍ਰਕਾਰ ਵਿਦਾਂਤੀਓ ਮੈਂ ਨਿਰਣੇ ਹੈ, ਇਹ ਵਿਦਾਂਤੀਓ ਕਾ ਨਿਰਣੇ ਹੈ। ਕਿਹੜਾ ਨਿਰਣੇ? ਮੈਨੇ ਨਿਸ਼ਚੇ ਨਿਚੋੜ, ਕੀ ਹੈ ਨਿਚੋੜ? ਉਹਨਾਂ ਕੱਢਿਆ ਵੀ ਜਿਹੜਾ ਜਾਣਦਾ ਕਿ ਬੁੱਧੀ ਜਿਹੜੀ ਹੈ ਉਹ ਅਨਾਤਮਾ ਹੈ। ਬੁੱਧੀ ਤੇ ਮਾਣੇ ਬਾਕੀ ਸਾਰਾ ਸੰਸਾਰ, ਇਹ ਚਿਦਾਭਾਸ ਅੰਤਾ ਕਣ ਸਾਰਾ, ਇਹ ਕੀ ਹੈ? ਅਨਾਤਮਾ। ਤੇ ਮੈਂ ਕੀ ਹੂੰ? ਆਤਮਾ। ਐਸਾ ਜਿਹੜਾ ਜਾਣਦਾ ਹੈ ਉਹੀ ਮੁਕਤ ਹੈ, ਉਹੀ ਗਿਆਨੀ ਹੈ। ਇਹ ਤੱਤਵ ਗਿਆਨੀਓ ਕਾ ਨਿਰਣੇ ਕੀਤਾ ਹੋਇਆ ਮਤ ਹੈ, ਇਹ ਵਿਦਾਂਤੋਂ ਮੈਂ ਨਿਰਣੇ ਹੈ। ਬੰਧ ਔਰ ਮੋਕਸ਼ ਉਕਤ ਪ੍ਰਕਾਰ ਸੇ ਜਦੀ ਅਵਵੇਕ ਸੇ ਹੀ ਹੋਵੇ, ਤੋ ਅਦਵੈਤਵਾਦ ਮੈਂ ਕੌਣ ਮੁਕਤ ਹੈ ਕੌਣ ਬੰਧ ਹੈ, ਇਸ ਪ੍ਰਕਾਰ ਕੁਤਰਕ ਮੂਲਕ ਪਰਿਹਾਸ ਕੇ ਖੰਡਨ ਕਾ ਉਪਾਏ ਬਤਾਵੇ। ਉਪਾਏ ਜਿਹੜਾ ਕੀ ਉਪਾਏ, ਉਪਾਏ ਮਨੇ ਤਰੀਕਾ, ਯੁਕਤੀ ਬਤਾਓ ਕੋਈ ਉਹਦੀ, ਕੀ ਕਹਿ ਰਹੇ ਪ੍ਰਧਾਨ ਜੀ? ਕਿਸੇ
ਬੰਧ ਔਰ
ਮੋਕਸ਼ ਉਪਰ ਜੈਸੇ ਤੂੰ ਉਪਰ ਦੱਸੀ ਹੈ, ਨਾ ਕਹਿ ਰਹੇ ਨਾ ਬੰਧ ਔਰ ਮੋਕਸ਼ ਉਕਤ ਪ੍ਰਕਾਰ ਸੇ ਜਦੀ ਅਵਵੇਕ ਸੇ ਹੈ, ਅਗਿਆਨ ਸੇ ਹੈ, ਜਿਹਨੂੰ ਅਗਿਆਨ ਹੈ ਉਹ ਬੰਧ ਹੈ, ਜਿਹਨੂੰ ਗਿਆਨ ਨਹੀਂ, ਅਗਿਆਨ ਨਹੀਂ ਗਿਆਨ ਹੋ ਗਿਆ ਉਹ ਮੁਕਤ ਹੈ ਨਾ, ਐਸੇ ਹੀ ਹੈ। ਤੋ ਅਦਵੈਤਵਾਦ ਮੈਂ, ਮਤਲਬ ਅਦਵੈਤਵਾਦ ਮੈਂ ਵਿਦਾਂਤ ਮੈਂ, ਵਿਦਾਂਤ ਮੈਂ ਕਿਹਨੂੰ ਤੁਸੀਂ ਬੰਧ ਕਹੋਗੇ ਤੇ ਕਿਹਨੂੰ ਮੁਕਤ ਕਹੋਗੇ, ਵੀ ਕਿਹੜਾ ਗਿਆਨ ਨਿਵਿਰਤ ਹੋ ਗਿਆ, ਕਿਹਦਾ ਅਗਿਆਨ ਨਿਵਿਰਤ ਹੋ ਗਿਆ, ਕਿਹਨੂੰ ਗਿਆਨ ਹੋ ਗਿਆ, ਕਿਹੜਾ ਅਗਿਆਨੀ ਹੈ, ਇਹਦਾ ਕਿਹਨੂੰ ਕਹੋਗੇ ਫਿਰ? ਜੇ ਉਹ ਕਲਪਨਾ ਹੀ ਕੀਤੀ ਹੈ ਤੁਸੀਂ, ਜੋ ਬੰਧ ਮੋਕਸ਼ ਕਲਪਨਾ ਹੀ ਹੈ, ਤੇ ਫਿਰ ਤੁਸੀਂ ਇਹ ਮੁਕਤ ਹੋ ਗਿਆ, ਇਹ ਬੰਧ ਹੈ, ਇਹ ਕਿਹਨੂੰ ਕਹੋਗੇ? ਇਹ ਕਹਿ ਰਹੇ ਕਿਹਨੂੰ ਤੁਸੀਂ ਪਾਸ ਕਰੋਗੇ, ਇਹਨੂੰ ਫੇਲ ਕਰੋਗੇ, ਕਲਪਨਾ ਹੀ ਹੈ। ਤੋ ਏਵਮ ਚ ਸਤੀ ਬੰਧਾ ਸਿਆਦ ਕਤਿਆ ਇਤਿਆਦਿ ਕੁਤਰਕ ਜਾ, विडंबना दृढ़ खंडिया खाद्योनुक्ति प्रकार का। वेदांत का एक अंतम ग्रंथ है खंडन खंड खाद्य, आखिरी ग्रंथ है वेदांत का खंडन खंड खाद्य, आखिरी ग्रंथ। वो तुहानू दस्या या अगे वो आचार्य हर्ष का लिखा है, उसके पिता जी वेदांती सी, उसके एक न्याय वाले नाल शास्त्र करने चल गए तो शर्त रख ली जिहड़ा हार जे वह शरीर छड्डे। वह हर्ष के पिता जी हार गए, उन्हों वेदांती न्याय वाला कहिंदा तू हुण शरीर छड्ड, वह कहिंदा मैं हुणा। वह अपने घर गया, अपनी पत्नी नूं जाके कहा भी तेरे गर्भ आ तेरे पुत्र होगा, आ मंत्र उन्हूं देवी तो उन्हें सारी गल दस दी मैं हुण शरीर छड्डन जा रहा। तू आ गया तो उहदे सामने भी शरीर छड्डता। तो जदों उहदे बच्चा होया कुछ टाइम पा के वह माता ने अपने पति के कहे अनुसार वह बच्चे वह मंत्र देता, वह जपन लग गया, जपन लग गया बड़ा होया। जो तो जप के तो वेदांत पढ़िया पूरा, न्याय पढ़िया, न्याय पढ़िया तो माता सरस्वती जो मंत्र का जप किया प्रगट हुई, कहते पुत मंग की मंगना ना माता मैंने बुद्धि चाहिए, उन्हें बुद्धि दे। फिर वह शस्त्रार्थ करने गया, उन्हें कहा तू कौन परिचय दे, उन्हें दसिया कहता तेरा प्यो भी मैं इदा मरिया सी, तू भी हुण मरना, कहता चल ओदी उदन लिखी सी मेरी भी इदा लिखी हो तो फिर की शास्त्रार्थ होने लग गया। हुण तो उहदी माता सरस्वती का वरदान सी, उहनूं कहड़ा हरावे, उन्हें हुण न्याय वाले नूं हराया। हुण कहिंदा हुण तू शरीर छड्ड, उहनूं शरीर छड्डाया। फिर उन्हें न्याय खंडन वास्ते पूरा खंडन किया न्याय का, फिर इन्नी बुद्धि होगी अज जिहड़ा ग्रंथ लिखे सवेरे बुद्धि औरती पर हो जाए उहदा आप ही खंडन कर दे, अज ग्रंथ लिखे जिन्ना क लिखे सवेरे बुद्धि औरती पर हो जाए उहदा आप ही खंडन कर दे। फिर माता सरस्वती की उपासना की, उन्हें कहा पुत्र की दस हूं की चाहना, ना माता मैं तो ग्रंथ लिखना चाहना तो बुद्धि मेरी बढ़ती जा रही है, मैं आप ही खंडन कर देना। वो फिर उन्हें कहा तू शाम दही के नाल चावल खाई, बुद्धि तेरी स्थिर हो जाए। शाम को दही के नाल चावल खाधे तो बुद्धि स्थिर हो गई। ता ही हम जो चावल खाने लगे ना दही रात में कहते मूर्ख बन जाएगा ना खा है हाँ इतनी रह जाएंगे। उन्हें एक ग्रंथ लिखा खंडन खंड खाद्य, पूरा न्याय का खंडन ही है और कुछ बिल्कुल जमा ही था भट्टी बोल झाड़ू ही मारता न्याय। वो ग्रंथ का थोड़ा यह जिक्र कर रहे हैं। एवं चाहे इस प्रकार बंध और मोक्ष को अविवेक मूलक सती मान लेने पर अद्वैतवाद में कस्या बाधा स्यात, किसका बाध होगा और किसकी मुक्ति होगी। देख लो किन्नु बंध कहोगे तो किन्नु मुक्त कहोगे, इत्यादि कुतर्क जा विडंबना इत्यादि कुतर्क से उत्पन्न होने वाले परिहास विशेष खंडनोक्ति प्रकार का खंडन ग्रंथ में कही हुई युक्तियों से दृढ़ खंडिया पूर्व पक्षी को निरुक्त बनाकर अच्छी तरह खंडन करने योग्य है। वो जो पूर्व पक्षी है ना न्याय वाला उन्होंने निरुत्तर कर दिया, ये खंडन खंडन खाद्य की युक्ति है को फिर उन्होंने दी नहीं। वृत्ते सुरती युक्तियों से कुतस्थ के स्वरूप की बुद्धि आदियों से अविवेचन करने के पश्चात अब पुराण आदि में भी कुटस्थ का अविवेक दिखाया है, इस बात को कहते हैं। अब कुटस्थ हुण वेद शास्त्र की गल दस के हुण प्राण च आ गया, दे प्राणा दे विच भी है ये प्रसंग, प्राणा दे विच भी ये प्रसंग है। हुण प्राण का थोड़ा हवा देणगे हवाला। वृत्ते साक्षितया वृत्ति प्राग भावस्य च स्थितिः बुभुत्सायास्तयोग्योऽस्मि इत्याभास ज्ञान वस्तुतः। वृत्ते च अंतःकरण की कामादि वृत्तियों वृत्ति के और वृत्ति प्राग भावस्य वृत्ति की उत्पत्ति से पूर्व प्रागभाव किनू कहते हैं, ਕਿਸ ਤੋਂ ਪਹਿਲਾਂ
ਹਾਂ
ਵਿਰਤੀ ਨੀ ਕੋਈ ਚੀਜ਼ ਨੀ ਘੜੇ ਦਾ ਪਰਾਗ ਭਾਵ ਹੈ ਘੜੇ ਪਰਾਗ ਭਾਵ ਕਹਿੰਦੇ ਕਿਹਨੂੰ ਹੈ ਘੜੇ ਦਾ ਮੰਨ ਲਓ ਆਪਾਂ ਕਹਿ ਤਾਂ ਕਿਸੇ ਨੇ ਘੜੇ ਦਾ ਪਰਾਗ ਭਾਵ ਹੈ ਘੜੇ ਦੀ ਉਤਪਤੀ ਤੋਂ ਪਹਿਲਾਂ ਜਿਹੜਾ ਉਹਦਾ ਅਭਾਵ ਹੈ ਨਾ ਹੋਣਾ ਉਹਨੂੰ ਕਹਿੰਦੇ ਪਰਾਗ ਭਾਵ ਹੁਣ ਰਾਤਰੀ ਦਾ ਪਰਾਗ ਭਾਵ ਹੈ ਬਸ ਹੁਣ ਦੇਣੇ ਰਾਤਰੀ ਦਾ ਪਰਾਗ ਭਾਵ ਹੈ ਹੋਣ ਵਾਲੀ ਹੈ ਇਹ ਵਿਧੀ ਪ੍ਰਭਾਵ ਕੇ ਬੁਭਤਸਾਯਾ ਜਗਿਆਸਾ ਅਰਥਾਤ ਜਾਣਨੇ ਕੀ ਇੱਛਾ ਕੇ ਤਥਾ ਅਗਿਆ ਅਸਮੀ ਇਤੀ ਤਥਾ ਮੈਂ ਅਗਿਆਨੀ ਹੂੰ ਇਸ ਪ੍ਰਕਾਰ ਅਭਾਸ ਗਿਆਨ ਵਸਤੂ ਨ ਅਨੁਭੂਯਮਾਨ ਅਗਿਆਨ ਰੂਪ ਵਸਤੂ ਕੇ ਵੀ ਸਾਕਸ਼ਤਯਾ ਸਾਕਸ਼ੀ ਰੂਪ ਚ ਸਥਿਤੀ ਸ਼ਿਵ ਹੀ ਸਥਿਤ ਹੈ ਦੇਖ ਲਓ ਇਸ ਪ੍ਰਕਾਰ ਕਸਤਕਾ ਵਿਵੇਕ ਦਿਖਾਇਆ ਸ਼ਿਵ ਸ਼ਿਵਮ ਕਲਿਆਣਮ ਕਰੋਤੀ ਤੀ ਸ਼ਿਵਾ ਸ਼ਿਵ ਕਹਿਤਾ ਨਾ
ਸ਼ਿਵ
ਹਾਂ ਕਲਿਆਣਮ ਕਰੋਤੀ ਤੀ ਸ਼ਿਵਾ ਜੋ ਕਲਿਆਣ ਸਰੂਪ ਹੈ ਨਾ ਉਹਨੂੰ ਕਹਿੰਦੇ ਸ਼ਿਵ ਤੇ ਕਲਿਆਣ ਸਰੂਪ ਕੌਣ ਆ ਸਾਕਸ਼ੀ ਕਲਿਆਣ ਸਰੂਪ ਕੌਣ ਸਾਕਸ਼ੀ ਤਸਤ ਆਤਮਾ ਬ੍ਰਹਮ ਤੇ ਉਹ ਸ਼ਿਵ ਹੋ ਗਿਆ ਅਬ ਉਸ ਕੁਟਸਥ ਰੂਪ ਸ਼ਿਵ ਕੋ ਸਤਿਯ ਗਿਆਨ ਆਦਿ ਰੂਪ ਸੇ ਪ੍ਰਤਿਪਾਦਨ ਕਰਨੇ ਵਾਲੀ ਪੁਰਾਣ ਵਾਕਿਓ ਕਾ ਪ੍ਰਦਰਸ਼ਨ ਕਰਦੇ ਹੈ ਅਬ ਉਹ ਕੁਟਸਥ ਹੈ ਜਿਹੜਾ ਸ਼ਿਵ ਹੈ ਉਹਨੂੰ ਕੀ ਕਹਿ ਰਹੇ ਹੈ ਅਬ ਗਿਆਨ ਆਦਿ ਸਤਿਯਮ ਗਿਆਨਮ ਅਨੰਤਮ ਬ੍ਰਹਮ ਹੈ ਨਾ ਸਤਿਯਮ ਸ਼ਿਵਮ ਸੁੰਦਰਮ ਹੈ ਨਾ ਉਹ ਕੀ ਹੈ ਉਹੀ ਚੀਜ਼ ਹੈ ਕਿਹੜਾ ਸਤਚਿਤ ਆਨੰਦ ਸਤਿਯਮ ਸ਼ਿਵ ਨੂੰ ਸੁੰਦਰਮ ਕਹਿ ਲਓ ਚਾਹੇ ਸਤਚਿਤ ਆਨੰਦ ਕਹਿ ਲਓ ਇੱਕੋ ਹੀ ਗੱਲ ਸਤ ਹੈ ਸ਼ਿਵਮ ਕਲਿਆਣ ਰੂਪ ਹੈ ਸੁੰਦਰਮ ਆਨੰਦ ਰੂਪ ਹੈ ਪਰਮ ਪ੍ਰਿਯ ਹੈ ਵਿਸ਼ੇ ਅਸਤਿਆਲੰਬਨ ਸਤਿਆ ਸਰਵ ਜੜਸਯ ਤੂ ਸਾਧਨ ਕਰਤੇ ਚਿਦ ਰੂਪ ਸਦਾ ਪ੍ਰੇਮ ਪ੍ਰੇਮਾਸਪਦ ਅਸਤ ਅਲੰਬਨ ਸਤਿਯ ਅਸਤ ਜਗਤ ਕਾ ਅਧਿਸ਼ਠਾਨ ਹੋਣੇ ਸੇ ਵੈ ਸ਼ਿਵ ਸਤਿਯ ਹੈ ਸਰਵ ਜੜ ਤੂ ਔਰ ਸੰਪੂਰਨ ਜੜ ਪਦਾਰਥ ਕਾ ਸਾਧਨ ਕਤੇ ਚਿਦ ਰੂਪ ਪ੍ਰਕਾਸ਼ਕ ਹੋਣੇ ਸੇ ਵੈ ਸ਼ਿਵ ਚੇਤਨ ਰੂਪ ਹੈ ਸਦਾ ਪ੍ਰੇਮਾਸਪਦ ਸਦਾ ਪਰਮ ਪ੍ਰੇਮ ਕਾ ਵਿਸ਼ਾ ਹੋਣੇ ਸੇ ਪ੍ਰੇਮਾਸਪਦ ਪਰਮ ਪ੍ਰੀਤੀ ਕਾ ਵਿਸ਼ੇ ਹੈ ਆਤਮਾ ਕੈਸੇ ਜਾਣਿਆ ਜਾਵੇ ਕਿ ਆਤਮਾ ਜਿਹੜਾ ਮੇਰਾ ਜਿਹੜਾ ਸਰੂਪ ਹੈ ਪਰਮ ਪ੍ਰੀਤੀ ਕਾ ਵਿਸ਼ੇ ਹੈ ਤੁਹਾਡੀ ਪਰਮ ਪ੍ਰੀਤੀ ਕਿਹਦੇ ਨਾਲ ਕਿਸੇ ਜੀਵ ਦੀ ਵੀ ਪਰਮ ਪ੍ਰੀਤੀ ਕਿਹਦੇ ਨਾਲ ਜੇ ਕਹੇਗਾ ਦੇਖੋ ਪ੍ਰੀਤੀ ਤੇ ਸਾਰਿਆਂ ਨਾਲ ਜ਼ਮੀਨ ਦੇ ਨਾਲ ਪ੍ਰੀਤੀ ਨਹੀਂ ਘਰ ਦੇ ਨਾਲ ਪ੍ਰੀਤੀ ਨਹੀਂ ਹੈ ਪੁੱਤਰ ਧੀਆਂ ਪਤਨੀ ਦੇ ਨਾਲ ਪ੍ਰੀਤੀ ਨਹੀਂ ਹੈ ਇਹ ਸਰੀਰ ਦੇ ਨਾਲ ਪ੍ਰੀਤੀ ਨਹੀਂ ਹੈ ਅੱਖਾਂ ਦੇ ਨਾਲ ਇੰਦਰੀਆਂ ਦੇ ਨਾਲ ਪ੍ਰੀਤੀ ਨਹੀਂ ਹੈ ਪਰ ਸਾਰੇ ਚ ਪਰਮ ਪ੍ਰੀਤੀ ਦਾ ਨਿਸ਼ਾ ਕਿਹੜੇ ਆ ਆਪਣਾ ਆਪ ਕੈਸੇ ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਸੀ ਇੱਕ ਕਿ ਬੰਦੇ ਦੇ ਪਾਸ ਧਨ ਹੈ ਬੜਾ ਧਨ ਹੈ ਠੀਕ ਹੈ ਬੜੀ ਮੁਸ਼ਕਲ ਕੈਸੇ ਕੈਸੇ ਉਹਨੇ ਕਮਾਇਆ ਇਕੱਠਾ ਕੀਤਾ ਠੀਕ ਹੈ ਧਨ ਨੂੰ ਵੀ ਪਿਆਰ ਕਰ ਰਿਹਾ ਬੱਚੇ ਨੂੰ ਵੀ ਡਾਂਟ ਹੋਏ ਥੋੜਾ ਖਰਚਾ ਕਰੋ ਪੇੜ ਨਾ ਨੀ ਲੱਗੇ ਤੋੜ ਕੇ ਲੈ ਆਊਂਗਾ ਮੈਂ ਲੁੱਟ ਮਚਾਈ ਤੁਸੀਂ ਏਦਾਂ ਬੇਟੇ ਨੂੰ ਡਾਂਟੂਗਾ ਬੇਟੇ ਤੇ ਕੋਈ ਗੱਲ ਬਣ ਜੇ ਫਿਰ ਉਹੀ ਧਨ ਦੇ ਜਾ ਕੇ ਬੇਟੇ ਨੂੰ ਛਡਾ ਲਏਗਾ ਅਰਥ ਕੀ ਹੋਇਆ ਬੇਟੇ ਧਨ ਧਨ ਦੇ ਨਾਲੋਂ ਬੇਟਾ ਪਿਆਰਾ ਹੈ ਤੇ ਪਿਓ ਪਿੱਤਰ ਇਕੱਠੇ ਬੈਠੇ ਆ ਠੀਕ ਹੈ ਉੱਥੇ ਕੋਈ ਮਾਰ ਕਾਟ ਹੋਣ ਲੱਗ ਗਈ ਤੇ ਪੁੱਤਰ ਪਿਓ ਇਹ ਨੀ ਸੋਚੇਗਾ ਵੀ ਮੈਂ ਬੇਟੀ ਨੂੰ ਲੈ ਕੇ ਦੌੜਾ ਉਹਨੂੰ ਕਹੇਗਾ ਦੌੜੇ ਉਹ ਆਪ ਜਿੱਧਰ ਨੂੰ ਬਚੇਗਾ ਉੱਧਰ ਨੂੰ ਦੌੜੇਗਾ ਬੇਟਾ ਜਿੱਧਰ ਨੂੰ ਬਚਣਾ ਹੋਏਗਾ ਉੱਧਰ ਨੂੰ ਦੌੜੇਗਾ ਫਿਰ ਕੋਈ ਕਿਸੇ ਵੱਲ ਨੀ ਦੇਖੇਗਾ ਤੇ ਫਿਰ ਕਿੱਧਰ ਆ ਗਿਆ ਸਥੂਲ ਸਰੀਰ ਤੇ ਪ੍ਰੇਮ ਆ ਗਿਆ ਪੁੱਤਰ ਨਾਲ ਵੀ ਹਟ ਗਿਆ ਜਦੋਂ ਸਥੂਲ ਸਰੀਰ ਤੇ ਬਣਦੀ ਉਦੋਂ ਪੁੱਤਰ ਨਾਲ ਵੀ ਪ੍ਰੀਤੀ ਟੁੱਟ ਜਾਂਦੀ ਹੈ ਅਰਥ ਕੀ ਹੋਇਆ ਸਥੂਲ ਸਰੀਰ ਨਾਲ ਸਥੂਲ ਸਰੀਰ ਪੁੱਤਰ ਨਾਲੋਂ ਵੀ ਪਿਆਰਾ ਹੋ ਗਿਆ ਫਿਰ ਜਦੋਂ ਸਥੂਲ ਸਰੀਰ ਤੇ ਕੋਈ ਬਣਦੀ ਆ, ਸਥੂਲ ਸਰੀਰ ਨੂੰ ਮਾਰਨ ਲੱਗਦਾ ਕੋਈ, ਤਾਂ ਆਪਣੀਆਂ ਇੰਦਰੀਆਂ ਬਚਾਉਂਦਾ ਬੰਦਾ, ਅੱਖਾਂ ਤੇ ਨਾ ਵੱਜੇ ਇੱਥੇ ਐਂ ਕਰੇ ਐਂ ਕਰੇਗਾ, ਇੱਥੇ ਢੂਈ ਦੇ ਵੱਜੇ ਕੋਈ ਗੱਲ ਨੀ, ਜਾਂ ਉਹ ਮਾਰਨ ਲੱਗੇਗਾ ਤੇ ਐਂ ਹੱਥ ਕਰ ਦੇਗਾ, ਸਿਰ ਬਚਾਏਗਾ, ਇੰਦਰੀਆਂ ਬਚਾਊਗਾ, ਤੇ ਅੱਖ ਕੀ ਹੋਇਆ ਸਥੂਲ ਸਰੀਰ ਦੇ ਨਾਲੋਂ ਇੰਦਰੀਆਂ ਪ੍ਰੀਏ, ਸੂਕਸ਼ਮ ਸਰੀਰ ਪਿਆਰਾ ਸਥੂਲ ਦੇ ਨਾਲੋਂ, ਠੀਕ ਹੈ। ਫਿਰ ਕੋਈ ਗੱਲ ਬਣ ਜੇ ਆਂਦੇ ਇਹਨੂੰ ਮ੍ਰਿਤੂ ਦੰਡ ਦੇ ਦੋ ਬਈ, ਫਿਰ ਉਹ ਕੀ ਕਹੇਗਾ, ਉਹ ਜੱਜ ਸਾਹਿਬ ਮੇਰਾ ਸਾਰਾ ਧਨ ਲੈ ਲਓ, ਮੇਰਾ ਸਾਰਾ ਕੁਛ ਲੈ ਲਓ, ਘਰ ਲੈ ਲਓ, ਬੱਚੇ ਪਤਨੀ ਸਭ ਲੈ ਲਓ, ਮੇਰੀਆਂ ਅੱਖਾਂ ਕੱਢ ਦਿਓ, ਮੈਨੂੰ ਮਾਰੋ ਨਾ, ਮੇਰੇ ਪ੍ਰਾਣ ਨਾ ਲਓ। ਫਿਰ ਸਥੂਲ ਸਰੀਰ ਤੋਂ ਵੀ ਇੰਦਰੀਆਂ ਤੋਂ ਵੀ ਪਰੇ ਚੱਲ ਜਾਏਗਾ, ਮੇਰਾ ਹੱਥ ਵੱਢ ਦਿਓ, ਮੇਰੀ ਲੱਤ ਵੱਢ ਦਿਓ, ਮੇਰੀ ਅੱਖ ਕੱਢ ਦਿਓ, ਮੇਰੇ ਪ੍ਰਾਣ ਨਾ ਲਓ। ਪ੍ਰਾਣਾ ਤੇ ਇਤਨੀ ਪ੍ਰੀਤੀ ਹੈ ਸੂਕਸ਼ਮ ਸਰੀਰ ਇੰਦਰੀਆਂ ਨਾਲੋਂ। ਫਿਰ ਜਦੋਂ ਕੋਈ ਅਸਾਧ ਰੋਗ ਲੱਗ ਜੇ, ਐਸਾ ਰੋਗ ਲੱਗ ਗਿਆ ਉਹ ਠੀਕ ਨਹੀਂ ਹੋ ਰਿਹਾ, ਫਿਰ ਕੀ ਕਹੇਗਾ, ਭਗਵਾਨ ਮੇਰੇ ਪ੍ਰਾਣ ਲੈਲਾ ਮੈਂ ਸੁਖੀ ਹੋ ਜਾਵਾਂ, ਫਿਰ ਪ੍ਰਾਣਾ ਨੂੰ ਵੀ ਮੋਹ ਛੱਡ ਦਿੰਦਾ। ਪ੍ਰਾਣਾ ਤੋਂ ਪ੍ਰਿਯ ਵਸਤੂ ਹੈ ਕੋਈ, ਤਾਂ ਹੀ ਤਾਂ ਛੱਡਦਾ ਰਿਹਾ, ਉਹਦੇ ਨਾਲ ਮਿਲਣਾ ਚਾਹ ਰਿਹਾ, ਸੁਖੀ ਹੋਣਾ ਚਾਹ ਰਿਹਾ, ਤੇ ਪ੍ਰਾਣਾ ਵਿੱਚ ਵੀ ਸੁੱਖ ਨਹੀਂ ਹੈ, ਤੇ ਸੁੱਖ ਕਿਤੇ ਹੋਰ ਹੀ ਹੈ, ਉੱਥੇ ਜਾਣਾ ਚਾਹ ਰਿਹਾ। ਉਹ ਜਿਹੜਾ ਸੁੱਖ ਸਰੂਪ ਹੈ ਉਹ ਤੁਸੀਂ ਆਪ ਜੇ, ਤੇ ਸਾਡਾ ਜਿਹੜਾ ਪ੍ਰੇਮ ਇੰਨੀ ਜਗ੍ਹਾ ਵੰਡਿਆ ਪਿਆ ਹੈ, ਤੁਹਾਡੇ ਪਾਸ 100 ਰੁਪਇਆ ਹੈ, ਤੁਸੀਂ 50-80 ਤੇ ਪਹਿਲਾਂ ਹੀ ਖਰਚਦੇ, ਦੁਕਾਨ ਤੇ ਗਏ 100 ਰੁਪਏ ਦੀ ਚੀਜ਼ ਲੈਣ, ਆ ਮੇਰੇ ਪਾਸ 20 ਰੁਪਏ ਆ, ਉਹ ਦੇ ਦੂਗਾ, ਨਹੀਂ 100 ਰੁਪਇਆ ਲਿਆ। ਭਗਵਾਨ ਨੂੰ ਪੂਰਨ ਪ੍ਰੇਮ ਚਾਹੀਏ, ਉਹ ਆਪ ਪੂਰਨ ਹੈ, ਉਹਨੂੰ ਪੂਰਨ ਪ੍ਰੇਮ ਚਾਹੀਏ। ਤੁਸੀਂ ਵੰਡ ਤਰੰਡ ਕੇ ਜਿਹੜਾ ਟਾਈਮ ਹੁੰਦਾ ਮਾੜਾ ਜਿਹਾ ਤੁਰ ਪੈਂਦੇ ਜੇ, ਤੇ ਉਹ ਕਿੱਦਾਂ ਪ੍ਰਸੰਨ ਹੋ ਜਾਊਗਾ, ਪੂਰਨ ਨੂੰ ਪਾਉਣਾ ਹੋਵੇ ਤੇ ਪਹਿਲਾਂ ਪੂਰਨ ਬਣਨਾ ਪਊਗਾ, ਹਾਂ ਜੀ, ਚਿੱਕੜ ਨੂੰ ਸਾਫ਼ ਕਰਨਾ ਤੇ ਚਿੱਕੜ ਚ ਉਤਰਨਾ ਪਊਗਾ, ਗੰਦਗੀ ਨੂੰ ਸਾਫ਼ ਕਰਨਾ ਤੇ ਗੰਦਗੀ ਚ ਉਤਰਨਾ ਪਊਗਾ, ਤਾਂ ਪ੍ਰਾਪਤੀ ਹੋਊਗੀ, ਨਹੀਂ ਤੇ ਨਹੀਂ ਹੋ ਸਕਦੀ। ਚਲੇ ਜੀ, ਪ੍ਰਧਾਨ ਚਲੇ, ਮੈਂ ਕਿਹਾ ਮਾਇਆ ਦਾ ਤਿਆਗ ਕਰਨ ਲੱਗਿਆ, ਮਾਇਆ ਛੱਡੀ ਆਈ ਤੋਂ ਤਾਲੀ ਦੀ ਗੱਲ ਬਣੂ ਨਾ ਵੀ
ਪੂਰਨ ਹੋਣਾ।
ਹੁਣ ਤੁਸੀਂ ਇੱਕ ਗੱਲ ਸੁਣੋ, ਸਾਡੇ ਘਰ ਕੋਈ ਮਹਿਮਾਨ ਆ ਰਿਹਾ ਜਿਹੜਾ 10 ਸਾਲ ਬਾਅਦ 15 ਸਾਲ ਬਾਅਦ ਆਇਆ ਹੋਵੇ ਵਿਸ਼ੇਸ਼ ਪ੍ਰਕਾਰ ਚ, ਤੇ ਅਸੀਂ ਜਿਹੜੇ ਘਰ ਪਹਿਲਾਂ ਕੱਪੜੇ ਪਾਏ ਉਹ ਫਟਾਫਟ ਉਤਾਰਾਂਗੇ, ਘਰਦਿਆਂ ਨੂੰ ਕਰਾਂਗੇ ਸਫਾਈ ਵੀ ਕਰ ਦੋ, ਆਪ ਵੀ ਝਾੜੂ ਫੜ ਕੇ ਮਾਰ ਕੇ ਡਾਲੇ ਜੂਲੇ ਲਾਵਾਂਗੇ, ਕਿਉਂ ਉਹਦੇ ਸਨਮਾਨ ਵਾਸਤੇ ਵਿਸ਼ੇਸ਼ ਬੰਦਾ ਆ ਰਿਹਾ ਹੈ, ਤੇ ਆਤਮਾ ਜਿਹੜਾ ਬ੍ਰਹਮ ਹੈ ਉਹਦਾ ਕੋਈ ਸਨਮਾਨ ਹੀ ਕੋਈ ਨੀ ਕਰ ਰਿਹਾ, ਤੁਸੀਂ ਉਹਨੂੰ ਫਿਰ ਅੰਦਰ ਬਿਠਾ ਦੋ, ਮਹਿਮਾਨ ਆਇਆ ਅੰਦਰ ਬਿਠਾ ਦੋ, ਆਪ ਬਾਹਰ ਤੁਰੇ ਫਿਰੋ, ਤੇ ਫਿਰ ਉਹ ਕਹੇਗਾ ਚੰਗੇ ਬੰਦੇ ਵੀ ਮੈਨੂੰ ਅੰਦਰ ਬਿਠਾ ਦੇ, ਮੇਰੇ ਲਾਗੇ ਕੋਈ ਨੀ, ਮੇਰੇ ਆਉਣ ਚ ਖੁਸ਼ ਨਹੀਂ ਹੈ, ਫਿਰ ਐਸੇ ਸੋਚੇਗਾ, ਪਰਮਾਤਮਾ ਤੇ ਅੰਦਰ ਬੈਠਾ ਹੈ, ਔਰ ਤੁਸੀਂ ਸਾਰਾ ਜੀਵਨ ਬਾਹਰ ਨਿਕਾਲ ਦਿੱਤਾ, ਉਹਦੇ ਕੋਲ ਗਏ ਹੀ ਨੀ, ਤੇ ਅਨੁਭਵ ਕਿੱਦਾਂ ਹੋਊਗਾ।
ਫਿਰ ਇੱਕ ਹੋਰ ਵਿਚਾਰ ਵੀ ਆਈ ਸੀਗੀ,
ਖਾਲੀ ਹੋਣਾ ਪਊਗਾ ਨਾ, ਓਦਾਂ ਹੀ ਹੋਣਾ ਪਊ, ਕਿੱਦਾਂ ਦਾ ਉਹ ਚੀਜ਼ ਓਦਾਂ ਦਾ ਬਣਨਾ,
ਜਿਸ ਬੰਦੇ ਨੂੰ ਜੇ ਕਿਸੇ ਸ਼ਰਾਬੀ ਕੋਲ ਜਾਣਾ ਬੁੱਧ ਲੈ ਕੇ ਜਾਣਾ, ਵੈਸ਼ਨੂੰ ਕੋਲ ਜਾਣਾ ਵੈਸ਼ਨੂੰ ਹੋ ਕੇ ਜਾਣਾ, ਉਹ ਪੀ ਕੇ ਪਿਆਰੇ ਬੰਦਾ ਆ ਜਾਂਦਾ ਦੱਸਣ ਵਾਲਾ, ਚਲੋ ਤਰਕੀ ਤਰਕੀ ਆ ਗਿਆ ਪੀ ਕੇ, ਜਿਸ ਤਰ੍ਹਾਂ ਦੇ ਬੰਦੇ ਨੂੰ ਮਿਲਣਾ
ਜਾਣਾ ਪਊ, ਤਾਂ ਹੀ ਗੱਲ ਬਣੂਗੀ। आनंद रूप सर्वर्थ साधन कत्वे हेतुना सर्वसंबंध वात्वेना संपूर्ण शिव संगीत आनंद रूप वह शिव निरतिशय सुख स्वरूप है। निरतिशय मैंने जिस तो अधिक किसी के पास सुख ना हो, सर्वथा साधन कत्व हेतु न संपूर्ण जगत का वासक होने के कारण सर्व संबंध न सर्व जगत संबंधी संबंध वाला होने से शिव संगीत वह शिव नाम वाला कुटस्थ चेतन संपूर्णता संपूर्ण जगत सर्वत्र व्याप्त कहा जाता है। देख लो शिव की कह रहे हैं वह शिव नाम
संपूर्ण अथवा
हाँ
संपूर्ण
मैंने सर्वत्र व्यापक ता ही तो संपूर्ण होएगा। पूर्ण कैसे होएगा, संपूर्ण जो एक था व्याप्त नहीं है तो संपूर्ण कैसे कह देंगे। अंत पूर्ण परमेश्वर आज भी पूर्ण है, मध्य च भी अंत च भी, तो जो व्यापक होगा तो शिव किनू कह रहे हैं वह शिव नाम वाला कुटस्थ कुटस्थ कह रहे शिव। इस प्रकार जह शिव वृत्त्यादि दृश्य पदार्थों से उसका साक्षी होने के कारण भिन्न है, सर्वदृष्टान होने से सत्य है, जड़ मात्र का अवभासक होने से चेतन रूप है। देख लो सत्यम शिवम सुंदरम
दृश्य पदार्थों का साक्षी तो होने के कारण भिन्न है, अलग है,
और सर्व का अधिष्ठान होने से सत्य है, जड़ मात्र का प्रकाशक होने से चेतन रूप है, परम प्रेम का विषय होने से परमानंद रूप है। देखो और सर्व प्रकाशक होने से सबके साथ संबंध वाला है, अतः सर्वत्र पूर्ण है। अब पूर्ण अब प्राण वाक्यों का तात्पर्य कहते हैं, अब प्राण जिहड़े है उन्हां दा तात्पर्य बने निश्चय दसदे हैं। इति शैव प्राणेषु कुटस्थः परवेचितः, आ देखो है ना शैव प्राणेषु ये सतगुरु भक्ति आ गई में, हाँ शैव प्राण में। इति शैव प्राणेषु कुटस्थः प्रवेचितः जीवत्वादि रहित केवला स्वप्रभा शिव। इति शैव प्राणेषु इस प्रकार से सूत संज्ञा आदि प्राणों में जीवेशत्वादि रहितः जीव और ईश्वर भाव आदि की कल्पना से रहित केवलः स्वप्रभा अद्वितीय स्वयं प्रकाश चैतन रूप शिवा कुटस्थ शिवात्मक कुटस्थ का प्रविच्छेद अच्छी प्रकार विवेचन किया है, प्राणा दे विच वी इहदा अच्छी प्रकार से विवेचन किया है। कुटस्थ चैतन वास्तव में जीव भाव और ईश्वर भाव से रहित है, ना उनू हाँ ना उनू जीव कहो ना उनू ईश्वर, शुद्ध ब्रह्म है वो, ईश्वर क्यों नहीं कह सकते, वो भी तो माया का उपाधि वाला है, ते वो सर्व उपाधियां तो रहित जेड़ा है उन्हें कहवांगे आप कुटस्थ। कुटस्थ चेतन वास्तव में जीव भाव और ईश्वर भाव से रहित है, जह पूर्व श्लोक में कहा गया, परंतु किस कारण से उस कुटस्थ चेतन में जीव भाव और ईश्वर भाव नहीं है, ऐसी शंका करके उसका उत्तर देते हैं कि श्रुति ने स्वयं जीव भाव और ईश्वर भाव को माना माया द्वारा कल्पित दिखाया है। जीव भाव भी माया द्वारा है, ईश्वर भाव भी माया द्वारा है, ते की होया जीव दा जेड़ा आवास है वो कर्म करता है, ईश्वर दा जेड़ा आवास है फल देता है, साक्षी साक्षी दोनों बैठे
और दोनों भी लिंक बनो पड़ेगा उसमें, ਇੱਕ ਮਾਲਕ ਬਣਾ ਤਾ, ਇੱਕ ਨੌਕਰ
ਬਣਾ
ਤਾ, ਉਹ ਰਾਜਾ ਬਣਾ
ਬੈਠਾ, ਬਸ
ਇੱਕ ਕੰਮ ਕਰਾਉਣ ਵਾਲਾ ਕਰਤਾ, ਇੱਕ ਕਰਨ ਵਾਲਾ ਬਣਾਤਾ,
ਬਸ ਇੱਕ ਕੰਮ ਕਰਦਾ ਇੱਕ ਫਲ ਦਿੰਦਾ। ਉਹ ਜਿਹੜਾ ਕੁਤਸਥ ਹੈ ਔਰ ਸ਼ੁੱਧ ਚੇਤਨ ਹੈ ਬ੍ਰਹਮ ਹੈ, ਉਹ ਨਾ ਕੁਛ ਕਰਦਾ ਹੈ ਨਾ ਕੁਛ ਕਰਾਉਂਦਾ।
ਹਾਂਜੀ,
ਇਸ ਵਾਸਤੇ ਵਸਤੂਤਾ ਕੁਤਸਥ ਚੇਤਨ ਇਨ ਦੋਨੋਂ ਭਾਵੋਂ ਸੇ ਰਹਿਤ ਹੈ। ਮਾਇਆ ਭਾਸੇ ਨਾ ਜੀਵ ਸ਼ੋ ਕਰੋਤੀ ਤੀ ਸੁਰਤ ਤੱਤਤਾ ਮਾਇਕਾ ਵੇਵ ਜੀਵੇ ਸ਼ੋ ਸਵੱਛਵ ਤੋ ਕਾਂਚ ਕੁੰਭਵਤ। ਕਾਂਚ ਕੁੰਭਵਤ, ਵਤ ਮੈਂ ਹੁੰਦਾ ਤਰਾ, ਕਾਂਚ ਮੈਨੇ ਕੱਚ, ਕੁੰਭ ਮੈਨੇ ਘੜਾ, ਕੱਚੇ ਘੜੇ ਦੀ ਤਰ੍ਹਾਂ। ਕੱਚ ਦਾ ਘੜਾ ਨਹੀਂ ਹੁੰਦਾ, ਅੰਦਰੋਂ ਵੀ ਪ੍ਰਕਾਸ਼ਿਤ ਕਰਦਾ, ਉਹਦੇ ਅੰਦਰ ਕੀ ਪਿਆ ਸਾਰਾ ਬਾਹਰੋਂ ਅੰਦਰੋਂ ਦਿਖਾਈ ਦੇਗਾ। ਤੇ ਮਿੱਟੀ ਦੇ ਘੜੇ ਚੋਂ ਉਹ ਚ ਅੰਦਰ ਅੰਦਰ ਹੀ ਦੀਪਕ ਪ੍ਰਕਾਸ਼ ਰਿਹਾ ਹੈ। ਕੱਚ ਦਾ ਘੜਾ ਦੀਪੇ ਦੇ ਦੀਵੇ ਦੇ ਉੱਤੇ ਰੱਖਿਆ, ਉਹਦਾ ਦੀਵੇ ਦਾ ਅੰਦਰ ਵੀ ਪ੍ਰਕਾਸ਼ ਹੈ ਬਾਹਰ ਵੀ। ਹਾਂਜੀ, ਮਾਇਆ ਭਾਸੇ ਨਾ, ਮਾਇਆ ਔਰ ਅਵਿਦਿਆ ਚਿਦਾਭਾਸ ਕੇ ਦੁਆਰਾ ਜੀਵ ਸ਼ੁਭ ਕਰੋ। ਹਾਂ, ਉਹ ਜੀਵ ਨੂੰ ਕਰ ਦਿੰਦੀ ਹੈ, ਉਹ ਈਸ਼ਵਰ ਨੂੰ ਕਰ ਦਿੰਦੀ ਹੈ। ਜੀਵੇਸ਼ੋ ਕਰੋਤੀ, ਜੀਵ ਔਰ ਈਸ਼ਵਰ ਕੋ ਨਿਰਮਾਣ ਕਰਦੀ ਹੈ, ਇਹ ਬਣਾਉਂਦੀ ਹੈ ਮਾਇਆ। ਜੀਵ ਨੂੰ ਵੀ ਮਾਇਆ ਨੇ ਬਣਾਇਆ, ਈਸ਼ਵਰ ਨੂੰ ਵੀ ਮਾਇਆ ਨੇ ਬਣਾਇਆ। ਇਤੀ ਸੁਰਤ ਕਹਾ, ਇਸ ਪ੍ਰਕਾਰ ਸੁਰਤੀਓ ਮੈਂ ਸੁਣਾ ਗਿਆ ਹੈ। ਇਸ ਕਾਰਨ ਸੇ ਜੀਵੇਸ਼ੋ ਮਾਇਕੋ ਏਵ, ਜੀਵ ਔਰ ਈਸ਼ਵਰ ਦੋਨੋਂ ਮਾਇਕ ਹੀ ਕਹੇ ਗਏ ਹੈ। ਮਾਇਕ ਮੈਨੇ ਮਾਇਆ ਸੇ ਉਤਪੰਨ ਹੋਣ
ਵਾਲੇ,
ਅਰਥਾਤ ਸ਼ੁੱਧ ਸੱਤਵ ਗੁਣ ਪ੍ਰਧਾਨ ਮਾਇਆ ਮੇ ਪੜਾ ਹੁਆ ਚਿਦਾਭਾਸ ਈਸ਼ਵਰ ਔਰ ਮਲਿਨ ਸੱਤਵ ਪ੍ਰਧਾਨ ਅਵਿਦਿਆ ਸੇ ਪੜਾ ਹੁਆ ਚਿਦਾਭਾਸ ਜੀਵ ਹੈ। ਬਸ ਸ਼ੁੱਧ ਅਸ਼ੁੱਧ ਕੌਣ ਜਿਹਦੇ ਚ ਪ੍ਰਤੀਬਿੰਬ ਪੈ ਰਿਹਾ? ਅੰਤਾਕਰਨ, ਅੰਤਾਕਰਨ ਜਿਹਦਾ ਸ਼ੁੱਧ ਹੈ ਉਹ ਈਸ਼ਵਰ ਹੈ, ਜਿਹਦਾ ਅੰਤਾਕਰਨ ਮਲੀਨ ਹੈ ਉਹ। ਤਾਂ ਹੀ ਤੇ ਕਹਿੰਦੇ ਆ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਜਲ ਤੋਂ ਜਲ ਮੇ ਤਰੰਗ ਉੱਠੇ ਬਹੁ ਭਾਤੀ, ਫਿਰ ਜਲ ਲੇ ਜਲ ਸਮਾਏ। ਹਰ ਕਾ ਸੇਵਕ ਸੋ ਹਰ ਜਿਹਾ, ਉਹਦੇ ਵਰਗਾ ਕਿਉਂ ਹੋ ਗਿਆ? ਕਿਉਂਕਿ ਉਹਦਾ ਅੰਤਾਕਰਨ ਸ਼ੁੱਧ ਹੈ, ਉਹਦਾ ਵੀ ਅੰਤਾਕਰਨ ਸ਼ੁੱਧ ਹੈ, ਤਾਂ ਉਹਦੇ ਵਰਗਾ ਹੈ। ਉਹਦੀ ਵੀ ਕੱਚ ਦੀ ਹਾਂਡੀ, ਉਹਦੀ ਵੀ ਕੱਚ ਦੀ ਹਾਂਡੀ ਹੈ ਉਪਾਧੀ ਜਿਹੜੀ। ਤੇ ਜਿਹਦਾ ਅੰਤਾਕਰਨ ਮਲੀਨ ਆ ਉਹ ਜੀਵ ਹੈ, ਬਸ ਇਹਨਾਂ ਹੀ ਫਰਕ ਹੈ। ਤੋ ਕਾਚ ਕੁੰਭਵਤ, ਵੇ ਦੋਨੋਂ ਕਾਚ ਕੇ ਘੜੇ ਕੀ ਨਿਆਈ ਸਵੱਛੋ ਸ਼ੁੱਧੋ ਹੈ, ਅਰਥਾਤ ਜੈਸੇ ਕਾਚ ਕਾ ਘੜਾ ਔਰ ਮਿੱਟੀ ਕਾ ਘੜਾ ਦੋਨੋਂ ਹੀ ਪ੍ਰਿਥਵੀ ਕਾ ਕਾਰੀ ਹੈ, ਤਥਾਪਿ ਕਾਚ ਕਾ ਘੜਾ ਸ਼ੁੱਧ ਸਵੱਛ ਹੋਤਾ ਹੈ ਔਰ ਮਿੱਟੀ ਕਾ ਘੜਾ ਅਸਵੱਛ ਹੋਤਾ ਹੈ। ਇਸੀ ਪ੍ਰਕਾਰ ਜੀਵ ਈਸ਼ਵਰ ਤਥਾ ਦੇਹ ਆਦਿਕ ਜਦ ਵੀ ਮਾਇਕ ਹੀ ਹੈ, ਤਥਾਪਿ ਜੀਵੇਸ਼ੋ ਸਵੱਛਤੋ ਸਵੱਛ ਹੈ ਔਰ ਦੇਹ ਆਦਿ ਅਸਵੱਛ ਹੈ, ਜਹ ਵਿਲੱਖਣਤਾ ਸਿੱਧ ਹੋਈ। ਪਰ ਸਿੱਧ ਘੱਟ ਔਰ ਕਾਂਚ ਕਾ ਘੜਾ ਇਨ ਦੋਨੋਂ ਕਾ ਕਾਰਨ ਵਿਲੱਖਣ ਮਿੱਟੀ ਹੈ, ਇਸ ਵਾਸਤੇ ਇਨ ਦੋਨੋਂ ਕੀ ਵਿਲੱਖਣਤਾ ਬਣ ਸਕਦੀ? ਪਰੰਤੂ ਦੇਹ ਆਦਿਕ ਜਗਤ ਤਥਾ ਜੀਵ ਔਰ ਈਸ਼ਵਰ ਇਨਕਾ ਕਾਰਨ ਮਾਇਆ ਏਕ ਹੀ ਹੈ, ਇਸ ਲਈ ਜੀਵ ਔਰ ਈਸ਼ਵਰ ਕੀ ਜਗਤ ਸੇ ਵਿਲੱਖਣਤਾ ਕਹਿਣਾ ਉਚਿਤ ਨਹੀਂ ਕਿੰਤੂ ਅਨੁਚਿਤ ਹੈ। ਐਸੀ ਅਸ਼ੰਕਾ ਕਰਕੇ ਉੱਤਰ ਕਹਿਤੇ ਹੈ ਕਿ ਏਕ ਹੀ ਅੰਨ ਸੇ ਉਤਪੰਨ ਹੋਣੇ ਵਾਲੇ ਜੈਸੇ ਦੇਹ ਔਰ ਮਨ ਵਿਲੱਖਣ ਵਿਲੱਖਣ ਦੇਖਣੇ ਮੇਂ ਆਤੇ ਹੈ, ਉਸੀ ਤਰ੍ਹਾਂ ਏਕ ਹੀ ਮਾਇਆ ਸੇ ਉਤਪੰਨ ਹੋਣੇ ਵਾਲੇ ਜੀਵ ਔਰ ਈਸ਼ਵਰ ਤਥਾ ਦੇਹ ਆਦਿ ਜਗਤ ਕੀ ਵਿਲੱਖਣਤਾ ਬਣ ਸਕਦੀ ਹੈ। ਅਬ ਤੁਸੀਂ ਸੁਣਿਆ ਹੋਊਗਾ, ਜੈਸਾ ਖਾਏ ਅੰਨ ਤੈਸਾ ਬਣੇ ਮਨ। ਇਹ ਮਨ ਔਰ ਇਹ ਸਰੀਰ ਦੋਨੋਂ
ਉਸੇ ਅੰਨ ਤੋਂ, ਪਰ ਵਿਲੱਖਣਤਾ ਹੈ।
ਵਿਲੱਖਣਤਾ ਕੀ ਹੈ?
ਉਹ ਸਵੱਛ ਹੈ,
ਨਾ ਨਾ ਬਣਦੇ ਦੋਨੋਂ ਅੰਤ ਤੋਂ ਹੀ ਆ। ਇਹ ਵੀ ਅੰਨ ਤੋਂ ਬਣਦਾ ਸਥੂਲ ਸਰੀਰ ਵੀ ਔਰ ਮਨ ਵੀ। ਸਥੂਲ ਸਰੀਰ ਦਿਖਾਈ ਦਿੰਦਾ ਉਹ ਦਿਖਾਈ ਨਹੀਂ ਦਿੰਦਾ ਮਨ, ਬਣੇ ਦੋਨੋਂ ਅੰਨ ਤੋਂ ਹੀ। ਵਿਲੱਖਣ ਤਾਂ ਇਤਨੀ ਹੈ ਬਸ, ਉਹ ਸੂਕਸ਼ਮ ਹੈ ਸਥੂਲ ਹੈ, ਇਤਨਾ ਹੀ ਫਰਕ ਹੈ ਬਣੇ ਅੰਨ ਤੋਂ ਹੀ। ਅਨਜਨਮ ਮਨੋ ਦੇਹਾਤ ਸਵੱਛਮ ਜਦ ਵਦ ਤਥੈਵ ਤਉ ਮਾਇਕਾ ਵਾਪੀ ਸਰਵਸਿਆ ਤਸਾ ਤਸਮਾਦ ਅਨ ਕੀ ਹੋ ਗਿਆ ਸਰਵਸਮਾਦ ਅਨਿਆਸਮਾਦ ਸਵਸ਼ ਤਾਮ ਗਤਵ ਜਦ ਵਦ ਅਨ ਜਨਯ ਮਨ ਜੈਸੇ ਅਨ ਸੇ ਉਤਪਨ ਹੁਆ ਹੀ ਮਨ ਦੇਹਾਤ ਸਵਸ਼ਮ ਅਨ ਸੇ ਉਤਪਨ ਹੁਆ ਸਥੂਲ ਸਰੀਰ ਕੀ ਅਪੇਕਸ਼ਾ ਅਧਿਕ ਨਿਰਮਲ ਹੈ। ਹੁਣ ਇਹ ਉਪਾਧੀਆਂ ਤਾਂ ਦੱਸਣ ਲੱਗੇ ਆ ਵੀ ਜੈਸੇ ਜੀਵ ਦੀ ਉਪਾਧੀ ਈਸ਼ਵਰ ਦੀ ਉਪਾਧੀ ਮਾਇਆ ਹੀ ਹੈ। ਉਹ ਕਹਿੰਦੇ ਮਾਇਆ ਜਦੋਂ ਇੱਕ ਆ ਤੇ ਫਿਰ ਇੱਕ ਨੂੰ ਕਹਿ ਰਹੇ ਕੱਚ ਦੀ ਹਾਂ ਦੀ, ਇੱਕ ਨੂੰ ਕਹਿ ਰਹੇ ਮਿੱਟੀ ਦੀ ਹਾਂ ਦੀ, ਐਸੇ ਕੈਸੇ ਹੋ ਗਿਆ? ਆਂਦੇ ਹੁਣ ਆਹ ਸੁਣ ਲਓ, ਹੁਣ ਇਹ ਕੀ ਕਹਿ ਰਹੇ ਹੈ ਸਥੂਲ ਸਰੀਰ ਵੀ ਅੰਨ ਤੋਂ ਬਣਿਆ ਔਰ ਮਨ ਵੀ ਅੰਨ ਤੋਂ ਬਣਿਆ। ਸਥੂਲ ਸਰੀਰ ਜਿਹੜਾ ਹੈ ਉਹ ਸਵੱਛ ਨਹੀਂ ਹੈ ਔਰ ਜਿਹੜਾ ਮਨ ਹੈ ਉਹ ਨਿਰਮਲ ਹੈ। ਤਥੈਵ ਤਉ ਉਸੀ ਪ੍ਰਕਾਰ ਵੇ ਜੀਵ ਔਰ ਈਸ਼ਵਰ ਮਾਇਕੋ ਅਪੀ ਮਾਇਕ ਹੋਣੇ ਪਰ ਵੀ ਅਨਸਮਾਦ ਸਰਵਸਮਾਦ ਅਨਯ ਸਭ ਸੇ ਅਰਥਾਤ ਸੰਪੂਰਨ ਜਗਤੀ ਅਪੇਸ਼ਾ ਸੇ ਸਵੱਛਤਾ ਗਤਉ ਅਧਿਕ ਨਿਰਮਲਤਾ ਕੋ ਪ੍ਰਾਪਤ ਹੋਏ ਹੈ। ਇਹ ਉਹਨਾਂ ਚ ਵਿਸ਼ੇਸ਼ਤਾ ਹੈ। ਜੀਵ ਈਸ਼ਵਰ ਕੱਚ ਕਾਂਚਾ ਆਦਿ ਕੀ ਨਿਆਏ ਸਵੱਛ ਭਲੇ ਹੀ ਹੋ ਪਰੰਤੂ ਚੈਤਨ ਰੂਪਤਾ ਉਸਮੇ ਕੈਸੇ ਸਿੱਧ ਹੋਈ? ਐਸੀ ਸ਼ੰਕਾ ਕਾ ਉੱਤਰ ਕਹਿਤੇ ਹੈ ਕਿ ਅਨੁਭਵ ਕੇ ਬਲ ਸੇ ਚੈਤਨ ਰੂਪਤਾ ਸਿੱਧ ਹੋਤੀ ਹੈ ਔਰ ਚੇਤਨ ਰੂਪ ਸੇ ਅਨੁਭਵ ਵੀ ਮਾਇਕ ਜੀਵੇਸ਼ ਕਾ ਨਹੀਂ ਹੋਣਾ ਚਾਹੀਏ? ਜਹ ਅਸ਼ੰਕਾ ਨਹੀਂ ਬਣ ਸਕਦੀ ਕਿਉਂਕਿ ਦੁਰਘਟਨਕਾਰੀ ਮਾਇਆ ਕੇ ਬਲ ਸੇ ਸਭ ਕੁਛ ਹੋ ਸਕਦਾ ਹੈ। ਵਹਿ ਦੋਨੋਂ ਵਾਰਤਾ ਆ ਗਏ ਅਗਲੇ ਸ਼ਲੋਕ ਮੇ ਕਹਿਤੇ ਮਨ ਦੁਰਘਟਨਕਾਰੀ ਬਣੇ ਜੋ ਨਹੀਂ ਘਟ ਸਕਦਾ ਉਹ ਵੀ ਘਟਾ ਕੇ ਦਿਖਾ ਦੂਗੀ ਮਾਇਆ। ਅਨੁਭਵ ਕਾ ਬਲ ਸੇ ਸਿੱਧ ਹੋਗੀ, ਉਹ ਵੀ ਹੱਥ ਫੜ ਕੇ ਨਹੀਂ ਦਿਖਾ ਸਕਦਾ ਆਹ ਜੋ ਤੁਹਾਡਾ ਸਰੂਪ। ਉਹ ਭੁੱਖ ਤੁਹਾਨੂੰ ਲੱਗੀ ਪ੍ਰਸ਼ਾਦਾ ਮੈਂ ਛਕ ਲੂੰਗਾ, ਤੁਹਾਨੂੰ ਤ੍ਰਿਪਤੀ ਹੋ ਜੂਗੀ, ਉਹ ਤੇ ਆਪ ਹੀ ਛਕਣਾ ਪਊਗਾ। ਆਪ ਨੂੰ ਅਨੁਭਵ ਹੋਊਗਾ ਨਾ, ਮੇਰਾ ਜਿਹੜਾ ਆਤਮਾ ਹੈ ਉਹ ਸ਼ੁੱਧ ਬ੍ਰਹਮ ਹੈ, ਮੇਰਾ ਜਿਹੜਾ ਆਤਮਾ ਹੈ ਉਹ ਕੁਟਸਥ ਹੈ, ਉਹਦੇ ਆਪਣੇ ਆਪ ਨੂੰ ਹੋਊਗਾ ਨਾ ਅਨੁਭਵ ਪ੍ਰਕਾਸ਼।